ਸੋਹਣਿਓ ਸੱਜਣੋ ਤੇ ਮਿੱਤਰੋ, ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਏ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਅੱਜ ਅਸੀਂ ਸਬਕ ਨੰਬਰ 100 ਤੇ ਗੌਰ ਹੋਸ ਕਰਾਂਗੇ, ਜਿਹਦੇ ਵਿੱਚ ਅਸੀਂ ਇਸ ਗੱਲ 'ਤੇ ਤੁਹਾਨੂੰ ਗਿਆਨ ਕਰਾਂਗੇ ਕਿ ਤੁਸੀਂ ਕੀ ਸਮਝਦੇ ਹੋ ਕਿ ਯਿਸੂ ਕੌਣ ਏ। ਪਿਛਲੇ ਪ੍ਰੋਗਰਾਮ ਵਿੱਚ ਅਸੀਂ ਗੱਲ ਸ਼ੁਰੂ ਕੀਤੀ ਸੀ ਕਿ ਤੁਸੀਂ ਯਿਸੂ ਮਸੀਹ ਦੇ ਬਾਰੇ ਕੀ ਸੋਚਦੇ ਹੋ। ਅੱਜ ਅਸੀਂ ਇਸੇ ਨੂੰ ਅੱਗੇ ਵਧਾਉਂਦਿਆਂ ਹੋਇਆਂ ਤੁਹਾਡੇ ਕੋਲੋਂ ਕੁਝ ਸਵਾਲ ਪੁੱਛਾਂਗੇ। ਇਹ ਸਵਾਲ ਇੰਤਹਾਈ ਅਹਿਮ ਨੇ ਕਿਉਂਕਿ ਅਬਦੀ ਜ਼ਿੰਦਗੀ ਗੁਜ਼ਾਰਨ ਦੀ ਜਗ੍ਹਾ ਦਾ ਸਾਰਾ ਦਾਰੋ ਮਦਾਰ ਇਨ੍ਹਾਂ 'ਤੇ ਵੇ ਕਿ ਯਿਸੂ ਮਸੀਹ ਨੂੰ ਤੁਸੀਂ ਕੀ ਸਮਝਦੇ ਹੋ ਕਿ ਉਹ ਕੌਣ ਏ। ਪਿਛਲੇ ਪ੍ਰੋਗਰਾਮ ਵਿੱਚ ਅਸੀਂ ਤੁਹਾਡੇ ਕੋਲੋਂ ਪੁੱਛਿਆ ਸੀ ਕਿ ਯਿਸੂ ਮਸੀਹ ਦੀ ਮੁਜਜ਼ਾਨਾ ਪੈਦਾਇਸ਼, ਉਹਦੀ ਸੀਰਤ, ਉਹਦਾ ਬਾਇਖਤਿਆਰ ਕਲਾਮ, ਉਹਦੀ ਕੁਦਰਤ ਅਤੇ ਉਹਦੇ ਸਿਫਾਤੀ ਨਾਮਾਂ ਦੀ ਬਾਬਤ ਤੁਸੀਂ ਕੀ ਸਮਝਦੇ ਹੋ। ਅੱਜ ਸਾਡੇ ਕੋਲ 5 ਹੋਰ ਸਵਾਲ ਨੇ ਜਿਹੜੇ ਯਿਸੂ ਦੀ ਸ਼ਖਸੀਅਤ ਦੇ ਮੁਤਾਲਿਕ ਨੇ, ਉਹ ਤੁਹਾਡੇ ਕੋਲੋਂ ਅਸੀਂ ਵਾਰੀ ਵਾਰੀ ਪੁੱਛਾਂਗੇ। ਪਹਿਲਾ ਸਵਾਲ ਇਹ ਕਿ ਯਿਸੂ ਦੀ ਮੌਤ ਦੇ ਬਾਰੇ ਵਿੱਚ ਤੁਸੀਂ ਕੀ ਰਾਏ ਰੱਖਦੇ ਹੋ। ਕੀ ਤੁਹਾਨੂੰ ਪਤਾ ਹੈ ਕਿ ਮੈਂ ਕਿਵੇਂ ਅਤੇ ਕਿੱਥੇ ਮਰਾਂਗਾ? ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਕਦੋਂ ਮਰਨਾ ਹੈ? ਅਤੇ ਇਹ ਵੀ ਕਿ ਮੈਂ ਅਤੇ ਤੁਸੀਂ ਦੋਵੇਂ ਬਲਕਿ ਸਭ ਤੇ ਸਭ ਤਸਲੀਮ ਕਰਨੇ ਹਾਂ ਕਿ ਸਾਨੂੰ ਇਹਨਾਂ ਗੱਲਾਂ ਦਾ ਕੋਈ ਪਤਾ ਨਹੀਂ ਹੈ। ਮਗਰ ਯਿਸੂ ਸਾਡੀ ਤਰ੍ਹਾਂ ਨਹੀਂ ਸੀ। ਉਹਨੇ ਆਪਣੇ ਮਰਨ ਦਾ ਮੁਕਾਮ ਮਾਲੂਮ ਕੀਤਾ, ਉਹਨੂੰ ਪਤਾ ਸੀ ਅਤੇ ਉਹਨੇ ਐਲਾਨੀਆ ਆਖਿਆ ਕਿ ਉਹ ਯਰੂਸ਼ਲਮ ਵਿੱਚ ਜਾ ਕੇ ਮਾਰਿਆ ਜਾਏਗਾ। ਉਹਨੇ ਪਹਿਲੇ ਹੀ ਆਪਣੀ ਮੌਤ ਦੀ ਪੇਸ਼ਨਗੋਈ ਕਰ ਦਿੱਤੀ ਸੀ ਕਿ ਉਹ ਕਿਸ ਤਰ੍ਹਾਂ ਮਾਰਿਆ ਜਾਏਗਾ। ਇਸ ਲਈ ਉਹਨੇ ਆਪਣੇ ਸ਼ਾਗਿਰਦਾਂ ਨੂੰ ਆਖਿਆ, ਵੇਖੋ ਅਸੀਂ ਯਰੂਸ਼ਲਮ ਨੂੰ ਜਾਂਦੇ ਹਾਂ ਅਤੇ ਜਿੰਨੀਆਂ ਗੱਲਾਂ ਨਬੀਆਂ ਦੀ ਮਾਰਫਤ ਲਿਖੀਆਂ ਗਈਆਂ ਨੇ ਇਬਨੇ ਆਦਮ ਦੇ ਹੱਕ ਵਿੱਚ ਪੂਰੀਆਂ ਹੋਣਗੀਆਂ, ਕਿਉਂਕਿ ਉਹ ਗੈਰ ਅਕਵਾਮ ਵਾਲਿਆਂ ਦੇ ਹਵਾਲੇ ਕੀਤਾ ਜਾਏਗਾ ਅਤੇ ਲੋਕ ਉਹਨੂੰ ਠੱਠਿਆਂ ਵਿੱਚ ਉਡਾਵਣਗੇ ਅਤੇ ਬੇਇੱਜ਼ਤ ਕਰਨਗੇ ਅਤੇ ਉਹਦੇ 'ਤੇ ਥੁੱਕਣਗੇ ਅਤੇ ਉਹਨੂੰ ਕੋੜੇ ਮਾਰਨਗੇ ਅਤੇ ਕਤਲ ਕਰਨਗੇ ਅਤੇ ਉਹ ਤੀਜੇ ਦਿਹਾੜੇ ਮੁਰਦਿਆਂ ਵਿੱਚੋਂ ਜੀ ਉੱਠੇਗਾ। ਲੂਕਾ ਦੀ ਇੰਜੀਲ ਬਾਬ 18 ਅਤੇ ਆਇਤ ਨੰਬਰ 31 ਤੋਂ 33 ਤੱਕ। ਉਹਨੇ ਆਪਣੇ ਸ਼ਾਗਿਰਦਾਂ ਨੂੰ ਇਹ ਵੀ ਦੱਸਿਆ ਕਿ ਉਹ ਕਿਸ ਦਿਹਾੜੇ ਮਾਰਿਆ ਜਾਏਗਾ, ਯਾਨੀ ਉਸੇ ਦਿਹਾੜੇ ਯਹੂਦੀ ਈਦ ਦੇ ਫਸਾ ਦੇ ਮੌਕੇ 'ਤੇ ਫਸਾ ਦਾ ਬਰਾ ਜ਼ਬਾ ਕਰਨਗੇ। ਜਾਂ ਉਸ ਰੋਜ਼ ਉਸ ਲਈ ਹੋਏਗਾ ਤਾਂ ਕਿ ਖੁਦਾ ਦਾ ਮੁਹੱਈਆ ਕੀਤਾ ਹੋਇਆ ਬਰਾ ਬਣ ਕੇ ਦੁਨੀਆਂ ਦੇ ਗੁਨਾਹ ਦੇ ਬਦਲੇ ਕੁਰਬਾਨ ਹੋਵੇ। ਯਿਸੂ ਦਾ ਮਰਨਾ ਸਾਰੇ ਮਰਨ ਵਾਲੇ ਆਦਮੀਆਂ ਤੋਂ ਮੁਖਤਲਿਫ ਸੀ ਕਿਉਂਕਿ ਉਹਨੇ ਰਜ਼ਾਕਾਰਾਨਾ ਤੌਰ 'ਤੇ ਇਸ ਮੌਤ ਨੂੰ ਕਬੂਲ ਕੀਤਾ। ਅਸੀਂ ਯਿਸੂ ਨੂੰ ਕਹਿੰਦਿਆਂ ਹੋਇਆ ਸੁਣਿਆ, ਕੋਈ ਉਹਨੂੰ ਯਾਨੀ ਮੇਰੀ ਜਾਨ ਨੂੰ ਮੇਰੇ ਕੋਲੋਂ ਖੋ ਨਹੀਂ ਸਕਦਾ, ਬਲਕਿ ਮੈਂ ਉਹਨੂੰ ਆਪ ਹੀ ਦੇਣਾ ਵਾਂ। ਮੈਨੂੰ ਉਹਦੇ ਦੇਵਨ ਦਾ ਵੀ ਇਖਤਿਆਰ ਏ ਅਤੇ ਫਿਰ ਲੈ ਲੈਵਨ ਦਾ ਵੀ ਇਖਤਿਆਰ ਏ। ਯੂਹੰਨਾ ਦੀ ਅੰਜੀਲ ਬਾਬ 10 ਅਤੇ ਆਇਤ ਨੰਬਰ 18। ਯਿਸੂ ਨੇ ਕਦੀ ਕੋਈ ਖਤਾ ਨਾ ਕੀਤੀ, ਇਸ ਲਈ ਉਹ ਮੌਤ ਨੂੰ ਬਾਈਪਾਸ ਕਰ ਸਕਦਾ ਏ। ਉਹ ਮੌਤ ਵਿੱਚੋਂ ਲੰਘੇ ਬਗੈਰ ਅਸਮਾਨ 'ਤੇ ਜਾ ਸਕਦਾ ਏ ਜਿੱਥੇ ਉਹ ਆਇਆ ਸੀ, ਮਗਰ ਉਹਨੇ ਆਪਣੇ ਬਾਪ ਦੀ ਮਰਜ਼ੀ ਨੂੰ ਪੂਰਾ ਕਰਨ ਵਾਸਤੇ ਆਪਣੀ ਫਰਮਾ ਬਰਦਾਰੀ ਵਿਖਾਈ ਅਤੇ ਗੁਨਾਹਗਾਰਾਂ ਨੂੰ ਆਪਣੀ ਮੁਹੱਬਤ ਦਾ ਅਹਿਸਾਸ ਦਿਲਾਇਆ। ਉਹਨੇ ਆਪਣੇ ਹੱਥਾਂ ਅਤੇ ਪੈਰਾਂ ਵਿੱਚ ਕਿੱਲ ਲਗਵਾ ਕੇ ਸਲੀਬ 'ਤੇ ਸਾਡੇ ਲਈ ਜਾਨ ਦਾ ਫਿਦੀਆ ਦਿੱਤਾ। ਉਹ ਸਾਡੇ ਗੁਨਾਹਾਂ ਦੀ ਮੁਆਫ਼ੀ ਦੀ ਖਾਤਰ ਅਤੇ ਜੰਨਤੁਲ ਫਿਰਦੋਸ ਦੇ ਹੱਕਦਾਰ ਬਣਾਉਣ ਵਾਸਤੇ ਮਸਲੂਬ ਹੋਇਆ। ਯਿਸੂ ਮਸੀਹ ਦੀ ਪੈਦਾਇਸ਼ ਤੋਂ ਤਕਰੀਬਨ 750 ਸਾਲ ਪਹਿਲੇ ਪੈਗੰਬਰ ਖੁਦਾ ਹਜ਼ਰਤ ਯਿਸਾਇਆ ਨਬੀ ਨੇ ਪੇਸ਼ਨਗੋਈ ਕਰ ਦਿੱਤੀ ਸੀ ਕਿ ਲਾਜ਼ਮ ਏ ਕਿ ਨਜਾਤ ਦਹਿੰਦਾ ਆਪਣੀ ਜਾਨ ਕੁਰਬਾਨ ਕਰੇ। ਉਹਨੇ ਇੰਜ ਨਬੂਵਤ ਕੀਤੀ, ਹਾਲਾਂਕਿ ਉਹ ਸਾਡੀਆਂ ਖਤਾਵਾਂ ਦੇ ਸਬਬ ਤੋਂ ਗਾਇਲ ਕੀਤਾ ਗਿਆ ਅਤੇ ਸਾਡੀ ਬਦਕਾਰੀ ਦੇ ਬਾਇਸ ਕੁਚਲਿਆ ਗਿਆ। ਸਾਡੀ ਸਲਾਮਤੀ ਵਾਸਤੇ ਉਹਦੇ 'ਤੇ ਸਿਆਸਤ ਹੋਈ ਤਾਂ ਕਿ ਉਹਦੇ ਮਾਰ ਖਾਵਣ ਨਾਲ ਅਸੀਂ ਸ਼ਿਫਾ ਪਾਈਏ। ਅਸੀਂ ਸਭ ਭੇਡਾਂ ਦੀ ਮਾਨਦ ਭਟਕ ਗਏ, ਸਾਡੇ ਵਿੱਚੋਂ ਹਰ ਇੱਕ ਆਪਣੀ ਰਾਹ ਨੂੰ ਫੇਰਿਆ, ਪਰ ਖੁਦਾਵੰਦ ਨੇ ਸਾਡੇ ਸਾਰਿਆਂ ਦੀ ਬਦਕਾਰੀ ਉਹਦੇ 'ਤੇ ਲੱਦ ਦਿੱਤੀ। ਯਸਾਇਆ ਨਬੀ ਦਾ ਸਹੀਫਾ ਬਾਬ ਨੰਬਰ 53 ਅਤੇ ਆਇਤ ਨੰਬਰ 5-6। ਦਰਅਸਲ ਮੈਂ ਅਤੇ ਤੁਸੀਂ, ਅਸੀਂ ਯਿਸੂ ਮਸੀਹ ਦੀ ਮੌਤ ਦਾ ਸਬਬ ਬਣੇ। ਉਹ ਚੰਗਾ ਚਰਵਾਹਾ ਏ ਜਿਹੜਾ ਭੇਡਾਂ ਵਾਸਤੇ ਖੁਸ਼ੀ ਦੇ ਨਾਲ ਆਪਣੀ ਜਾਨ ਦਿੰਦਾ ਏ। ਉਸ ਵੰਗਰ ਮੌਤ ਅੱਜ ਤੱਕ ਕੋਈ ਸ਼ਖਸ ਨਹੀਂ ਮਰਿਆ। ਉਹਦਾ ਸਾਨੀ ਕੋਈ ਨਹੀਂ, ਉਹ ਲਾਸਾਨੀ ਹਸਤੀ ਏ। ਉਹ ਤਮਾਮ ਬਨੀ ਨੂੰ ਬਸ਼ਰ ਵਿੱਚ ਯਕਤਾ ਅਤੇ ਲਾਜਵਾਬ ਏ। ਇੱਕ ਹੋਰ ਅਹਿਮ ਸਵਾਲ ਜਿਸ ਦਾ ਜਵਾਬ ਹਰ ਇੱਕ ਵਾਸਤੇ ਲਾਜ਼ਮੀ ਏ, ਸੁਣੋ। ਯਿਸੂ ਦੀ ਮੌਤ ਅਤੇ ਫਤਿਹ ਯਾਨੀ ਮਰ ਕੇ ਜੀ ਉੱਠਣ ਦੇ ਹਵਾਲੇ ਨਾਲ ਤੁਸੀਂ ਕੀ ਖਿਆਲ ਕਰਦੇ ਹੋ? ਯਿਸੂ ਮਰ ਗਿਆ ਅਤੇ ਦਫ਼ਨ ਕੀਤਾ ਗਿਆ। ਉਹਦੇ ਦੁਸ਼ਮਣਾਂ ਨੇ ਉਹਦੀ ਕਬਰ 'ਤੇ ਪਹਿਰਾ ਬਿਠਾਇਆ ਅਤੇ ਜਸ਼ਨ ਕਰਨ ਦੇ ਸਨ ਕਿ ਉਹਨਾਂ ਨੇ ਫਤਿਹ ਪਾ ਲਿੱਤੀ। ਉਹਨਾਂ ਨੇ ਇੱਕ ਬੜਾ ਵੱਡਾ ਪੱਥਰ ਉਹਦੀ ਕਬਰ 'ਤੇ ਰੱਖਿਆ, ਫਿਰ ਉਸ ਕਬਰ ਨੂੰ ਮੋਹਰ ਦੇ ਨਾਲ ਬੰਦ ਕਰ ਦਿੱਤਾ ਅਤੇ ਕਬਰ 'ਤੇ ਸਿਪਾਹੀ ਪਹਿਰੇਦਾਰ ਮੁਕਰਰ ਕਰ ਦਿੱਤੇ। ਤਾਹਮ ਉਹਨਾਂ ਦਾ ਕੋਈ ਵੀ ਹਰਬਾ ਯਿਸੂ ਮਸੀਹ ਨੂੰ ਮੁਰਦਿਆਂ ਵਿੱਚੋਂ ਜ਼ਿੰਦਾ ਉੱਠ ਖੜਾ ਕਰਨ ਤੋਂ ਰੋਕ ਨਾ ਸਕਿਆ। ਦਰਅਸਲ ਯਿਸੂ ਤੀਜੇ ਦਿਹਾੜੇ ਮੁਰਦਿਆਂ ਵਿੱਚੋਂ ਜੀ ਉੱਠਿਆ ਅਤੇ ਆਪਣੇ ਸ਼ਾਗਿਰਦਾਂ ਨੂੰ ਵਿਖਾਈ ਦਿੱਤਾ। ਉਸ ਤੋਂ ਬਾਅਦ ਯਿਸੂ ਇੱਕ ਹੀ ਵੇਲੇ 5,000 ਲੋਕਾਂ ਨੂੰ ਵਿਖਾਈ ਦਿੱਤਾ ਜਿਨ੍ਹਾਂ ਨੇ ਉਹਦੀ ਗਵਾਹੀ ਦਿੱਤੀ। ਉਹਨਾਂ ਲੋਕਾਂ ਨੇ ਆਪਣੀ ਅੱਖਾਂ ਨਾਲ ਵੇਖਿਆ, ਉਹਨੂੰ ਛੂਹਿਆ ਅਤੇ ਉਹਦੇ ਨਾਲ ਖਾਣਾ ਖਾਧਾ। ਉਹਨੇ ਉਹਨਾਂ ਨੂੰ ਆਪਣੇ ਹੱਥ ਅਤੇ ਪੈਰ ਅਤੇ ਪਸਲੀ ਦੇ ਜ਼ਖਮ ਵਿਖਾਏ। ਹਾਂ, ਉਹ ਸੱਚਮੁੱਚ ਆਪਣੇ ਕੌਲ ਦੇ ਮੁਤਾਬਿਕ ਜੀ ਉੱਠਿਆ। ਖੁਦਾ ਨੇ ਮੁਰਦਿਆਂ ਵਿੱਚੋਂ ਉਹਨੂੰ ਜ਼ਿੰਦਾ ਕੀਤਾ ਅਤੇ ਸਾਬਤ ਕੀਤਾ ਕਿ ਉਹ ਉਹਦੀ ਸਲੀਬੀ ਕੁਰਬਾਨੀ ਤੋਂ ਖੁਸ਼ ਹੋਇਆ ਅਤੇ ਉਹਨੇ ਇਹ ਕੁਰਬਾਨੀ ਗੁਨਾਹ ਦੀ ਕਾਮਲ ਅਤੇ ਆਖਰੀ ਕੁਰਬਾਨੀ ਜਾਣ ਕੇ ਕਬੂਲ ਕਰ ਲਿੱਤੀ ਏ। ਮੌਤ ਇਨਸਾਨ ਦਾ ਬਹੁਤ ਵੱਡਾ ਦੁਸ਼ਮਣ ਏ। ਸਾਡੇ ਬਾਪ ਦਾਦਾ ਮਰ ਗਏ, ਨਬੀ ਵੀ ਮਰ ਗਏ ਅਤੇ ਉਹਨਾਂ ਦੀਆਂ ਲਾਸ਼ਾਂ ਕਬਰਾਂ ਵਿੱਚ ਪਈਆਂ ਨੇ। ਇੱਕ ਦਿਹਾੜੇ ਅਸੀਂ ਵੀ ਮਰਨਾ ਏ, ਮਗਰ ਖੁਦਾ ਦੀ ਹਮਦ ਅਤੇ ਤਮਜੀਦ ਹੋਵੇ ਕਿ ਯਿਸੂ ਨੇ ਮੌਤ 'ਤੇ ਫਤਿਹ ਪਾਈ। ਉਹ ਜ਼ਿੰਦਾ ਨਜਾਤ ਦਹਿੰਦਾ ਏ ਅਤੇ ਜਿਹੜਾ ਉਹਦੇ ਵਸੀਲੇ ਦੇ ਨਾਲ ਖੁਦਾ ਦੇ ਕੋਲ ਆਉਂਦਾ ਏ, ਉਹ ਉਹਨਾਂ ਸਭ ਨੂੰ ਨਜਾਤ ਬਖਸ਼ਦਾ ਏ, ਕਿਉਂਕਿ ਉਹ ਜ਼ਿੰਦਾ ਏ ਅਤੇ ਉਹ ਸਭ ਜੋ ਉਹਦੇ 'ਤੇ ਇਮਾਨ ਰੱਖਦੇ ਨੇ ਉਹਨਾਂ ਦੀ ਸ਼ਿਫਾਤ ਕਰਦਾ ਏ। ਕੀ ਕੋਈ ਦੂਜਾ ਨਬੀ ਮਰਨ ਤੋਂ ਬਾਅਦ ਵੀ ਜ਼ਿੰਦਾ ਏ? ਨਹੀਂ, ਇੱਕ ਵੀ ਨਹੀਂ। ਯਿਸੂ ਮਸੀਹ ਵਾਹਿਦ ਸ਼ਖਸ ਸੀ ਜਿਹੜਾ ਮੌਤ 'ਤੇ ਗਾਲਬ ਆਇਆ, ਉਹ ਅੱਜ ਵੀ ਜ਼ਿੰਦਾ ਏ। ਇਸ ਲਈ ਜੋ ਅਸੀਂ ਉਹਦੇ 'ਤੇ ਇਮਾਨ ਰੱਖਦੇ ਹਾਂ ਮੌਤ ਤੋਂ ਨਹੀਂ ਡਰਦੇ। ਮੌਤ 'ਤੇ ਆਪਣੇ ਖੁਦਾਵੰਦ ਦੇ ਕੋਲ ਜਾਵਣ ਵਾਸਤੇ ਇੱਕ ਰਾਸਤਾ ਜਾਂ ਇੱਕ ਵਸੀਲਾ ਏ। ਜੀ ਹਾਂ, ਯਿਸੂ ਅਜੀਬ ਅਨੋਖਾ ਅਤੇ ਬੇਮਿਸਲ ਹਸਤੀ ਏ। ਉਸ ਵੰਗਰ ਨਾ ਕੋਈ ਅਸਮਾਨ 'ਤੇ ਵੀ ਅਤੇ ਨਾ ਜ਼ਮੀਨ 'ਤੇ। ਤੁਸੀਂ ਯਿਸੂ ਦੀ ਮੌਤ 'ਤੇ ਫਤਿਹ ਨੂੰ ਕੀ ਸਮਝਦੇ ਹੋ? ਹੁਣ ਇੱਕ ਹੋਰ ਸਵਾਲ ਸੁਣੋ। ਯਿਸੂ ਦੇ ਸੌਦੇ ਅਸਮਾਨੀ ਯਾਨੀ ਅਸਮਾਨ 'ਤੇ ਜਾਵਣ ਦੀ ਬਾਬਤ ਤੁਹਾਡਾ ਕੀ ਖਿਆਲ ਏ? ਕਬਰ ਤੋਂ ਜੀ ਉੱਠਣ ਤੋਂ ਬਾਅਦ ਯਿਸੂ ਸ਼ਾਗਿਰਦਾਂ ਨੂੰ 40 ਦਿਹਾੜੇ ਤੱਕ ਵਿਖਾਈ ਦਿੰਦਾ ਰਿਹਾ। ਫਿਰ ਅਸੀਂ ਵੇਖਿਆ ਕਿ ਉਹਨੇ ਆਪਣੇ ਸ਼ਾਗਿਰਦਾਂ ਨੂੰ ਅਲਵਿਦਾ ਆਖਿਆ ਅਤੇ ਅਸਮਾਨ 'ਤੇ ਚੜ ਗਿਆ। ਹੁਣ ਉਹ ਅਸਮਾਨ ਦੇ ਉੱਤੇ ਖੁਦਾ ਦੇ ਸੱਜੇ ਪਾਸੇ ਆਲਾ ਮੁਕਾਮ 'ਤੇ ਮੌਜੂਦ ਏ, ਜਿਸ ਤੋਂ ਜ਼ਾਹਿਰ ਹੁੰਦਾ ਹੈ ਕਿ ਉਹ ਫਰਿਸ਼ਤਿਆਂ ਤੋਂ, ਨਬੀਆਂ ਤੋਂ ਅਤੇ ਸਾਰੇ ਨੋਹੇ ਇਨਸਾਨੀ ਤੋਂ ਅਫਜ਼ਲ ਏ। ਇਸੇ ਗੱਲ ਨੂੰ ਖੁਦਾ ਦਾ ਕਲਾਮ ਇੰਜ ਵਾਜ਼ੇ ਕਰਦਾ। ਇਸੇ ਵਾਸਤੇ ਖੁਦਾ ਨੇ ਵੀ ਉਹਨੂੰ ਬਹੁਤ ਬੁਲੰਦ ਕੀਤਾ ਅਤੇ ਉਹਨੂੰ ਉਹ ਨਾਂ ਬਖਸ਼ਿਆ ਜਿਹੜਾ ਸਭ ਨਾਵਾਂ ਤੋਂ ਆਲਾ ਏ, ਤਾਂ ਕਿ ਯਿਸੂ ਦੇ ਨਾਂ 'ਤੇ ਹਰ ਇੱਕ ਘੁਟਣਾ ਚੁੱਕੇ, ਖਾ ਅਸਮਾਨੀਆਂ ਦਾ ਹੋਵੇ, ਖਾ ਜ਼ਮੀਨੀਆਂ ਦਾ, ਖਾ ਉਹਨਾਂ ਦਾ ਜਿਹੜੇ ਜ਼ਮੀਨ ਦੇ ਥੱਲੇ ਨੇ। ਅਤੇ ਖੁਦਾ ਬਾਪ ਦੀ ਜਲਾਲ ਵਾਸਤੇ ਹਰ ਇੱਕ ਜ਼ੁਬਾਨ ਇਕਰਾਰ ਕਰੇ ਕਿ ਯਿਸੂ ਮਸੀਹ ਖੁਦਾਵੰਦ ਏ। ਫਿਲੀਪੀਓ ਦੇ ਨਾਖਦ 2 ਬਾਬ ਆਇਤ ਨੰਬਰ 9-11 ਤੱਕ। ਜੀ ਹਾਂ, ਯਿਸੂ ਬੇਮਿਸਲ ਅਤੇ ਲਾਸਾਨੀ ਏ। ਹੁਣ ਇੱਕ ਹੋਰ ਸਵਾਲ ਤੁਹਾਡੇ ਸਾਹਮਣੇ ਪੇਸ਼ ਕਰਨਾ ਚਾਹਾਂਗਾ ਕਿ ਯਿਸੂ ਦੀ ਆਮਦੀ ਸਾਨੀ ਯਾਨੀ ਦੁਬਾਰਾ ਜ਼ਮੀਨ 'ਤੇ ਆਵਣ ਦੇ ਮੁਤਾਲਿਕ ਤੁਸੀਂ ਕੀ ਸਮਝਦੇ ਹੋ? ਯਿਸੂ ਮਸੀਹ ਜ਼ਮੀਨ 'ਤੇ ਵਾਪਸ ਆਵਣ ਵਾਲਾ ਏ। ਉਹਨੇ ਖੁਦ ਆਖਿਆ, ਨਬੀਆਂ ਨੇ ਉਹਦੀ ਆਮਦੀ ਸਾਨੀ ਦੀ ਮੁਨਾਦੀ ਕੀਤੀ ਏ, ਫਰਿਸ਼ਤਿਆਂ ਨੇ ਵੀ ਇਹੀ ਪੈਗਾਮ ਦਿੱਤਾ। ਯਿਸੂ ਦੇ ਸਾਰੇ ਸੱਚੇ ਸ਼ਾਗਿਰਦ ਉਹਦੀ ਆਮਦ ਦੇ ਮੁੰਤਜ਼ਰ ਨੇ। ਉਹ ਆਏਗਾ ਅਤੇ ਆਪਣੇ ਲੋਕਾਂ ਨੂੰ ਅਸਮਾਨ 'ਤੇ ਲੈ ਜਾਏਗਾ। ਉਹ ਰਾਸਤੀ ਦੇ ਨਾਲ ਸਾਰੀ ਦੁਨੀਆਂ ਦਾ ਇਨਸਾਫ ਕਰੇਗਾ ਅਤੇ ਫਿਰ ਸਾਰੀ ਜ਼ਮੀਨ 'ਤੇ ਯਿਸੂ ਦੀ ਬਾਦਸ਼ਾਹੀ ਹੋਵੇਗੀ। ਉਹ ਦੁਨੀਆਂ ਦਾ ਬਾਦਸ਼ਾਹ ਹੋਵੇਗਾ। ਉਹ 1,000 ਸਾਲ ਤੱਕ ਬਾਦਸ਼ਾਹੀ ਕਰੇਗਾ ਅਤੇ ਉਹਦੇ ਸਭ ਦੁਸ਼ਮਣ ਉਹਦੇ ਪੈਰ ਦੀ ਚੌਕੀ ਹੋਣਗੇ। ਜੀ ਹਾਂ, ਉਹ ਬੜੀ ਛੇਤੀ ਆਵਣ ਵਾਲਾ ਏ। ਹਰ ਜ਼ੁਬਾਨ ਇਕਰਾਰ ਕਰੇਗੀ ਕਿ ਉਹ ਖੁਦਾਵੰਦਾ ਦਾ ਖੁਦਾ ਤੇ ਬਾਦਸ਼ਾਹਾਂ ਦਾ ਬਾਦਸ਼ਾਹ ਏ, ਉਹ ਆਲਾ ਮੁਨਸਫ ਬਣ ਕੇ ਆਏਗਾ ਤੇ ਅਸੀਂ ਸਭ ਉਹਦੇ ਸਾਹਮਣੇ ਖੜੇ ਹੋ ਜਾਵਾਂਗੇ। ਉਸ ਦਿਹਾੜੇ ਅਸੀਂ ਉਹਨੂੰ ਆਪਣੀਆਂ ਅੱਖਾਂ ਦੇ ਨਾਲ ਸਾਹਮਣੇ ਵੇਖਾਂਗੇ। ਉਹ ਤੁਹਾਨੂੰ ਪੁੱਛੇਗਾ, ਤੁਸੀਂ ਮੈਨੂੰ ਕੀ ਸਮਝਦੇ ਹੋ ਕਿ ਮੈਂ ਕੌਣ ਹਾਂ? ਫਿਰ ਤੁਸੀਂ ਕੀ ਜਵਾਬ ਦੇਵੋਗੇ? ਜੇ ਤੁਸੀਂ ਜਵਾਬ ਦੇਵੋਗੇ ਕਿ ਮੈਂ ਤੈਨੂੰ ਨਬੀਆਂ ਵਿੱਚੋਂ ਇੱਕ ਨਬੀ ਸਮਝਣਾ ਵਾਂ, ਤੇ ਫਿਰ ਉਹ ਕਹੇਗਾ ਕਿ ਤੂੰ ਮੇਰੀਆਂ ਗੱਲਾਂ ਤੇ ਪੁਖਤਾ ਯਕੀਨ ਕਿਉਂ ਨਾ ਕੀਤਾ ਤੇ ਨਾ ਹੀ ਨਬੀਆਂ ਦੀ ਗਵਾਹੀ ਨੂੰ ਸੱਚਾ ਮੰਨਿਆ ਤੇ ਨਾ ਨਵਿਸ਼ਤਿਆਂ ਤੇ ਯਕੀਨ ਕੀਤਾ ਕਿ ਯਿਸੂ ਖੁਦਾ ਦਾ ਬੇਟਾ ਏ ਜਿਹੜਾ ਅਸਮਾਨ ਤੋਂ ਉਤਰਿਆ, ਉਹੀ ਵਾਹਿਦ ਨਜਾਤ ਦਹਿੰਦਾ ਏ, ਉਹਦੇ ਸਿਵਾ ਕੋਈ ਹੋਰ ਨਹੀਂ। ਦੁਨੀਆਂ ਤੇ ਬਾਦਸ਼ਾਹੀ ਕਰਨ ਕੌਣ ਆਵਣ ਵਾਲਾ ਹੈ? ਕੀ ਹਜ਼ਰਤ ਇਬਰਾਹੀਮ ਜਾਂ ਹਜ਼ਰਤ ਮੂਸਾ ਜਾਂ ਹਜ਼ਰਤ ਦਾਊਦ ਜਾਂ ਕੋਈ ਹੋਰ ਨਬੀ ਬਾਦਸ਼ਾਹੀ ਕਰਨ ਆਵਣ ਵਾਲਾ ਹੈ? ਨਹੀਂ, ਉਹ ਖੁਦਾਵੰਦ ਯਿਸੂ ਏ ਜਿਹੜਾ ਵਾਪਸ ਆਉਣ ਵਾਲਾ ਹੈ, ਉਹ ਇਨਸਾਫ ਕਰੇਗਾ। ਖੁਦਾ ਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜ਼ਿੰਦਾ ਕਰਕੇ ਇਸ ਹਕੀਕਤ ਨੂੰ ਸਾਬਤ ਕਰ ਦਿੱਤਾ ਹੈ, ਉਹੀ ਵਾਪਸ ਆਏਗਾ। ਹਰ ਅੱਖ ਉਹਨੂੰ ਵੇਖੇਗੀ, ਹਰ ਘੁਟਨਾ ਉਹਦੇ ਹਜ਼ੂਰ ਝੁਕੇਗਾ, ਹਰ ਜ਼ੁਬਾਨ ਉਹਦਾ ਇਕਰਾਰ ਕਰੇਗੀ ਕਿ ਯਿਸੂ ਮਸੀਹ ਖੁਦਾਵੰਦ ਏ। ਹੁਣ ਆਖਰੀ ਸਵਾਲ ਤੁਹਾਨੂੰ ਪੁੱਛਾਂਗਾ ਕਿ ਕੀ ਤੁਸੀਂ ਸਮਝਦੇ ਹੋ ਕਿ ਉਹ ਤੁਹਾਡੇ ਲਈ ਕੀ ਚਾਹੁੰਦਾ ਹੈ, ਯਾਨੀ ਤੁਹਾਡੇ ਨਾਲ ਕੀ ਸਲੂਕ ਕਰਨਾ ਚਾਹੁੰਦਾ ਹੈ? ਖੁਦਾਵੰਦ ਯਿਸੂ ਨੇ ਫਰਮਾਇਆ, ਐ ਮਿਹਨਤ ਉਠਾਉਣ ਵਾਲਿਓ ਤੇ ਬੋਝ ਨਾਲ ਦੱਬੇ ਹੋਏ ਲੋਕੋ, ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦੇਵਾਂਗਾ। ਮੇਰਾ ਜੂਆ ਆਪਣੇ ਉੱਤੇ ਉਠਾ ਲਵੋ ਤੇ ਮੇਰੇ ਕੋਲੋਂ ਸਿੱਖੋ, ਕਿਉਂਕਿ ਮੈਂ ਹਲੀਮ ਹਾਂ ਤੇ ਦਿਲ ਦਾ ਫਰੋਤਨ, ਤੇ ਤੁਹਾਡੀਆਂ ਜਾਨਾਂ ਆਰਾਮ ਪਾਣਗੀਆਂ, ਕਿਉਂਕਿ ਮੇਰਾ ਜੂਆ ਹੌਲਾ ਤੇ ਮੁਲਾਇਮ ਹੈ ਤੇ ਮੇਰਾ ਬੋਝ ਹਲਕਾ ਏ। ਮੱਤੀ ਦੀ ਇੰਜੀਲ ਬਾਬ 11 ਆਇਤ ਨੰਬਰ 28 ਤੇ 29। ਉਹ ਅੱਜ ਹੀ ਤੁਹਾਨੂੰ ਪੁਕਾਰਨ ਡਿਆ। ਜਦੋਂ ਉਹਨੇ ਪਹਿਲੇ ਆਪਣੇ ਸ਼ਾਗਿਰਦਾਂ ਨੂੰ ਬੁਲਾਇਆ ਤੇ ਆਖਿਆ ਕਿ ਮੇਰੇ ਪਿੱਛੇ ਹੋ ਲਵੋ, ਤੇ ਉਹਨਾਂ ਨੇ ਆਪਣਾ ਸਭ ਕੁਝ ਛੱਡ ਦਿੱਤਾ, ਆਪਣੇ ਕਾਰੋਬਾਰ ਛੱਡ ਦਿੱਤੇ, ਆਪਣੇ ਅਜ਼ੀਜ਼ ਰਿਸ਼ਤੇਦਾਰ ਛੱਡ ਦਿੱਤੇ ਤੇ ਆਪਣੇ ਕਾਰੋਬਾਰ ਛੱਡ ਦਿੱਤੇ। ਅੱਜ ਉਹ ਤੁਹਾਨੂੰ ਵੀ ਇਹੋ ਹੀ ਕਹਿੰਦਾ ਤੇ ਤੁਹਾਡੇ ਕੋਲੋਂ ਵੀ ਇਹੋ ਹੀ ਚਾਹੁੰਦਾ। ਉਹਦਾ ਹਰਗਿਜ਼ ਇਹ ਮਤਲਬ ਨਹੀਂ ਕਿ ਤੁਸੀਂ ਆਪਣੇ ਕਾਰੋਬਾਰ ਤੇ ਬਾਲ ਬੱਚਿਆਂ ਨੂੰ ਛੱਡ ਕੇ, ਆਪਣੀ ਨੌਕਰੀ ਜਾਂ ਕਾਰੋਬਾਰ ਛੱਡ ਕੇ ਯਿਸੂ ਦੇ ਪਿੱਛੇ ਚਲੋ, ਬਲਕਿ ਉਹਦਾ ਇਹ ਮਤਲਬ ਹੈ ਕਿ ਤੁਸੀਂ ਆਪਣੀ ਸਾਰੀ ਜ਼ਿੰਦਗੀ, ਸਾਰੀਆਂ ਸੋਚਾਂ, ਖਿਆਲ ਸਭ ਕੁਝ ਉਹਦੇ ਹਵਾਲੇ ਕਰ ਦੇਵੋ ਤੇ ਆਪਣੇ ਦਿਲ ਵਿੱਚ ਉਹਨੂੰ ਪਹਿਲਾ ਨੰਬਰ ਦੇਵੋ। ਉਹ ਚਾਹੁੰਦਾ ਹੈ ਕਿ ਤੁਸੀਂ ਉਹਦੇ 'ਤੇ ਯਕੀਨ ਕਰੋ, ਭਰੋਸਾ ਰੱਖੋ, ਉਹਦੇ 'ਤੇ ਇਮਾਨ ਲਿਆਓ ਤੇ ਉਹਨੂੰ ਆਪਣਾ ਮਾਲਿਕ ਖੁਦਾਵੰਦ ਮੰਨ ਲਵੋ। ਉਹ ਤੁਹਾਡਾ ਦਿਲ, ਦਿਮਾਗ ਤੇ ਜਾਨ ਤੇ ਬਦਨ ਸਭ ਚਾਹੁੰਦਾ ਹੈ। ਉਹ ਹੀ ਹਸਤੀ ਏ ਜੋ ਕਿ ਦਰੁਸਤ ਏ ਤੇ ਜੋ ਉਹ ਕਹਿੰਦਾ ਉਹ ਕਰਦਾ ਵੀ ਏ। ਉਹ ਸੱਚਾ ਤੇ ਕੌਲ ਦਾ ਪੱਕਾ ਏ।
ਸੱਜਣੋ ਤੇ ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਜਾਤ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 30 43 110, ਯਾਨੀ 0341 30 43 110। ਇਸ ਤੋਂ ਇਲਾਵਾ ਸਾਡਾ ਈਮੇਲ ID ਏ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।